ਭਾਈ ਆਦਮ ਜੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਕੀਤੀ। ਸਤਿਗੁਰੂ ਜੀ ਪ੍ਰਸੰਨ ਹੋਏ, ਆਖਿਆ ਭਾਈ ਆਦਮ ਜੀ ਮੰਗੋ ਕੀ ਕਾਂਖਾ ਹੈ। ਆਪਣੀ ਵਡੇਰੀ ਉਮਰ ਵੇਖ ਕੇ ਮਨ ਚ ਲਾਜ ਆਈ ਕਿ ਕਿਵੇਂ ਕਵਾਂ ਸਤਿਗੁਰਾਂ ਨੂੰ ਮੈਨੂੰ ਪੁੱਤਰ ਦੀ ਦਾਤ ਦਿਓ। ਕਦੇ ਸੁੱਕੇ ਦਰਖਤਾਂ ਨੂੰ ਵੀ ਫਲ ਲੱਗੇ ਹੈ। ਆਖਿਆ ਮਹਾਰਾਜ ਜੀ ਦਰਸ਼ਨਾਂ ਦਾ ਦਾਨ ਦਿਓ। ਜਾਣੀ ਜਾਣ ਸਤਿਗੁਰੂ ਜਾਣਦੇ ਸਨ। ਆਖਿਆ ਕੱਲ ਨੂੰ ਸਵੇਰੇ ਆਇਓ ਭਾਈ ਆਦਮ ਜੀ, ਕੱਲ ਸਵੇਰੇ ਆ ਕੇ ਮੰਗ ਲਿਓ ਜੋ ਕਾਮਨਾ। ਅਗਲੇ ਦਿਨ ਘਰ ਵਾਲੀ ਨੂੰ ਨਾਲ ਲੈ ਕੇ ਗੁਰੂ ਚਰਨਾਂ ਚ ਹਾਜ਼ਰ ਹੋਏ। ਸਤਿਗੁਰੂ ਜੀ ਨੇ ਰੀਝ ਕੇ ਪ੍ਰਸੰਨ ਹੋ ਕੇ ਪੁੱਤਰ ਦਾ ਵਰ ਪ੍ਰਦਾਨ ਕੀਤਾ। ਗੁਰਦੇਵ ਜੀ ਦੇ ਬਚਨ ਫਲੀ ਭੂਤ ਹੋਏ, ਕਿਉਂ ਨਾ ਹੋਵਣ, ਆਪ ਪਰਮੇਸ਼ਰ ਨੇ ਬਚਨ ਕਹੇ ਹਨ ਤੋ ਪਰਮੇਸ਼ਰ ਦੇ ਕਹੇ ਵਾਕ ਤਾਂ ਸਾਤੀ ਹਨ। ਸਮਾਂ ਪਾ ਕੇ ਇੱਕ ਸਾਲ ਬਾਅਦ ਭਾਈ ਆਦਮ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦੀ ਪਾਲਣਾ ਕਰਕੇ ਇਸ ਬੱਚੇ ਦਾ ਨਾਮ ਰੱਖਿਆ ਭਾਈ ਭਗਤੂ। ਥੋੜੇ ਜੇ ਵਡੇਰੇ ਹੋਏ ਭਾਈ ਭਗਤੂ ਜੀ ਤੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਮਾਤਾ ਹੈ, ਉਸ ਮਾਤਾ ਦੀ ਸੇਵਾ ਟਹਿਲ ਵਿੱਚ ਭਾਈ ਭਗਤੂ ਜੀ ਰਹਿੰਦੇ ਹਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਭਗਤੂ ਜੀ ਆਪਣੀ ਮਾਤਾ ਸਮੇਤ ਆਏ ਹਨ। ਉਹ ਪ੍ਰਸੰਗ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਏਕ ਸਮੇਂ ਜਨ ਲੀਲੇ ਸਾਥ।
ਭਾਈ ਸਾਹਿਬ ਭਾਈ ਭਗਤੂ ਜੀ ਇੱਕ ਭਾਈ ਭਗਤਾ ਜੀ ਹੋਏ ਨੇ, ਉਹ ਭਾਈ ਬਹਿਲੋ ਜੀ ਹੋਏ, ਜਿਹੜੇ ਭਾਈ ਬਹਿਲੋ ਕੇ ਗੁਰਦਾਸ, ਉਹਨਾਂ ਦੀ ਅੰਸ ਵੰਸ਼ ਵਿੱਚੋਂ ਸੀ ਭਾਈ ਬਹਿਲੋ ਜੀ, ਜਿਹੜੇ ਫਫੜੇ ਭਾਈ ਕੇ ਵਾਲੇ ਸਨ। ਉਹਨਾਂ ਦੇ ਨਾਂ ਤੇ ਨਗਰ ਵਸਿਆ ਇਧਰ ਭਗਤਾ ਭਾਈ ਦਾ। ਇਹ ਭਾਈ ਭਗਤੂ ਜੀ ਇਹ ਭਾਈ ਆਦਮ ਦੇ ਪੁੱਤਰ ਨੇ। ਬਠਿੰਡੇ ਦੇ ਲਾਗੇ ਬਿੱਜੂ ਬਲਿਹਾਰ ਕਰਕੇ ਨਾਮਕ ਇੱਕ ਨਗਰ ਹੈ, ਉੱਥੋਂ ਦੇ ਭਾਈ ਆਦਮ ਜੀ ਰਹਿਣ ਵਾਲੇ ਸੀ ਤੇ ਪੁੱਛੋ ਆਦਿਕ ਜਿਹੜੇ ਨਗਰ ਨੇ ਇਹ ਭਾਈ ਭਗਤੂ ਜੀ ਦੇ ਜਿਹੜੇ ਅੱਗੇ ਪਰਿਵਾਰ ਹੋਏ ਉਹਨਾਂ ਨੇ ਵਸਾਏ। ਇਹਨਾਂ ਦੀ ਅੰਸ਼ ਵੰਸ਼ ਚੋਂ ਹੀ ਭਾਈ ਦੇਸੂ ਸਿੰਘ ਜੀ ਹੋਏ, ਜਿਨ੍ਹਾਂ ਨੇ ਕੈਂਥਲ ਰਿਆਸਤ ਦਾ ਮੁੱਢ ਬੱਧਾ ਤੇ ਉਹ ਕੈਂਥਲ ਦੇ ਰਾਜੇ ਸਦਾਏ। ਤੋ ਇਸ ਤਰ੍ਹਾਂ ਬਹੁਤ ਪਰਿਵਾਰ ਇਹਨਾਂ ਦਾ ਅੱਗੇ ਬਾਅਦ ਵਿੱਚ ਵਧਿਆ ਫੁੱਲਿਆ। ਤੋ ਭਾਈ ਭਗਤੂ ਜੀ ਇੱਕ ਦਿਨ ਆਪਣੀ ਮਾਤਾ ਨੂੰ ਆਪਣੇ ਨਾਲ ਲੈ ਕੇ
ਆਇਬ ਗੁਰ ਪਗ ਟੇਕਨ ਮਾਥ,
ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਆਏ ਨੇ। ਪੰਜਵੇ ਪਾਤਸ਼ਾਹ ਦੇ ਚਰਨਾਂ ਚ ਆ ਕੇ ਸੀਸ ਨਵਾਇਆ, ਮੱਥਾ ਟੇਕਿਆ ਹੈ।
ਮਿਲ ਦਰਸ਼ਨ ਪਰ ਸਿਉ ਸੁਖਦਾਨੀ,
ਸੁਖਦਾਤੇ ਸਤਿਗੁਰਾਂ ਨਾਲ ਮਿਲ ਕੇ ਮਹਾਰਾਜ ਜੀ ਦੇ ਸੁਖ ਦੇਣ ਵਾਲੇ ਦਰਸ਼ਨ ਕੀਤੇ। ਗੁਰੂ ਕੇ ਸਿੱਖ ਨੂੰ ਗੁਰੂ ਦੇ ਦਰਸ਼ਨ ਕਰਕੇ ਜਿਹੜਾ ਸੁਖ ਪ੍ਰਾਪਤ ਹੁੰਦਾ ਨਾ ਖਾਲਸਾ ਜੀ, ਉਹ ਸੁਖ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਗੁਰੂ ਦੇ ਦਰਸ਼ਨ ਕਰਕੇ ਸਿੱਖ ਦੀ ਐਸੀ ਅਵਸਥਾ ਬਣਦੀ ਹੈ, ਦਰਸ਼ਨ ਦੇਖ ਜੀਵਾਂ, ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਤੋ ਭਾਈ ਭਗਤੂ ਜੀ ਨੇ ਗੁਰਦੇਵ ਦੇ ਦਰਸ਼ਨ ਕੀਤੇ, ਆਪਣੀ ਮਾਤਾ ਦੇ ਸਮੇਤ ਆਏ ਸਨ ਗੁਰੂ ਚਰਨਾਂ ਚ। ਦਰਸ਼ਨ ਐਸੇ ਜਿਹੜੇ ਸੁਖ ਦੇਣ ਵਾਲੇ ਹਨ।
ਸੇਵਕ ਸਦਾ ਕਰਮ ਮਨ ਬਾਣੀ,
ਮਨ ਕਰਕੇ, ਕਰਮ ਕਰਕੇ ਤੇ ਬਚਨ ਕਰਕੇ, ਮਨ ਬਾਣੀ ਕਰਮ ਕਰਕੇ। ਭਾਈ ਭਗਤੂ ਜੀ ਗੁਰੂ ਘਰ ਦੇ ਸੇਵਕ ਨੇ। ਮਨ ਬਚ ਕਰਮ ਤਿੰਨ ਚੀਜ਼ਾਂ ਹੁੰਦੀਆਂ। ਮਨ ਕਰਕੇ ਹਿਰਦੇ ਚੋ ਇਹ ਕਬੂਲ ਕਰਨਾ ਕਿ ਅਸੀਂ ਗੁਰੂ ਕੇ ਦਾਸ ਹਾਂ। फिर बचन करके रसना तो भी यही बेनती करनी महाराज तुहाडे दास हां ते प्रैक्टिकली रूप दे विच भी गुरु साहब जी दे दास बन के विचरना इहनू कहिंदे ने मन बच कर्म करके दास होना। साडा मन कुछ होर कहिंदा है जुबान तो भावे असीं कही जाइए दास हां ते जेड़ा साडा ओदा रोज दा अमली जीवन है प्रैक्टिकली जीवन है वह कुछ होर है। साडे मन बच कर्म तिन्ना च भेद हुंदा फर्क हुंदा। भाई भगतू जी गुरु पातशाह दे सेवक ने मन करके भी बचन करके भी और कर्म करके भी
श्री सतगुर अर्जन तिस काल
उस वेले धन श्री गुरु अर्जन देव साहब जी महाराज गुरगद्दी दे रथ उत्ते विराजमान सन।
भिख भगतू पर खुशी विशाल
क्योंकि चौथे पातशाह सचखंड गए सन ज्योति जोत समा गए तो पंजवे पातशाह गुरगद्दी ते सी। जदों भाई भगतू जी ने आके दर्शन दारे कीते तो पंजवे पातशाह भाई भगतू जी ते बहुत प्रसन्न हुए। बड़ी खुशी बड़ी कृपा महाराज पंजवे पातशाह ने कीती।
केतिक दिवस रहत पापास
कुछ दिन भाई भगतू जी श्री अमृतसर साहब महाराज जी दे चरणा च रहे सतगुरां दे चरणा च रह के दर्शन दारे कर दे रहे।
सिमरह सत नाम सुख रास
और सुख देन वाला अमृत नाम अपनी रसना तो सिमर दे रहे। वाहिगुरु 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 दा जाप ओ भाई भगतू जी अपनी रसना तो कर दे हन स्वास स्वास महाराज जी दा चिंतन कर दे हन।
ले कर खुशी गुरु पग हेर
और कुछ दिन सतगुरां दे चरणा च रह के महाराज जी दियां खुशियां लईयां वापसी जान वास्ते आग्या मंगी। खालसे दे बोले च कहिंदे महाराज जी खुशियां बख्शो। आम करके आपां कह दिंदे आ महाराज हुण असीं जाइए चलीए ते वो अगों जेडे खालसी बोले वाले जवाब पता की देंदे वो कहंदे परे होके चली भी चलदे तां पटाके हुंदे आ। वो कहंदे महाराज जी असीं जाइए वो कहंदे जेडे पहलां गए वो तां आए नहीं। फिर महाराज की आखीए कहंदे जी खुशे बख्शो यानी कि आग्या हो गई। ये खालसे दे बोले ने तो भाई भगतू जी ने महाराज जी दे खुशे लए खुशियां लईयां महाराज कृपा करो हुण खुशे बख्शो असी चाले मारीए। महाराज जी दे चरणा वल वेख्या मत्था टेकिया
आवन लग्यो अपन घर फेर।
भाई भगतू जी अपनी माता जी दे समेत जदों वापस चल के आए
गम नह मंद मंद मग माही
रस्ते च सहजे सहजे क्योंकि पैदल ही चल के आउंदे सन पैदल ही जाना तो पैदल ही टुरे आउंदे सहजे सहजे भजन करदिआं दोवे मां पुत्र आ रहे हन।
वृद्धा मात साथ है जाही
माता जी बिरध अवस्था च ने भाई भगतू जी हाले किशोर अवस्था च ने तो माता जी दे नाल ने बिरध अवस्था च सहजे सहजे नाल हन।
ज्येष्ठ मास तपत को पाए
जेठ दा महीना सी जेठ दे महीने च गर्मी पैंदी अत दी लूआं चलदियां ने कहिंदे जेठ दा महीना ते बहुत ज्यादा गर्मी पै रही सी।
जंगल देश दिशा को जाए
भाई भगतू जी माता जी दे समेत जंगल दे इलाके च आ गए। हुण इहनू मालवा कहिंदे पहला जंगल ही सी सारा तो बठिंडे दे इलाके च ही पिंड सी भाई भगतू जी दा इह जंगल दा इलाका सी। इधर पानी दी बहुत भारी किल्लत हुंदी सी पानी नहीं सी मिलदा नेड़े तेड़े इसे करके श्री मुक्तसर साहब दा जेड़ा जोड़ मेला चाली सिंघां दी याद च वो माघी दी सुकरांद नूं मनाउंदे आ क्योंकि पानी दी किल्लत होण करके पुरातन समयां तो सिंघां ने मर्यादा इस दिनां क्योंकि विसाखी दे नेड़े विसाख दे महीने च जंग होया मुक्तसर साहब दा उदों पानी दी वध लोड़ पैंदी आ गर्मी करके तो सिंघां ने माघी दी सकरांद नूं इह जोड़ मेला मनाण दी मर्यादा प्रारंभ कीती पुरातन समय तों इह चल रही। सो कहण तों भाव इह जंगल दा इलाका सी इधर बठिंडे दा दमदमा साहब दा इह सारा इलाका इहनूं जंगल दा इलाका कहिंदे कलगीधर जी ने कहा यह मेरा माल वै गुरु का माल वै। तो भाई भगतू जी इस जंगल दे इलाके च आ रहे ने, गर्मी बहुत ज्यादा पै रही है, जेठ का महीना, लूआ चल दिया ने,
दिन बहु चढ़ियो त्रिखा अत जागी,
दिन चढ़िया होया सी काफी, लो वावा लगी हुई ते प्यास लगी हुई है माता नू,
सुत सो मात कहन तब लागी,
माता जी बिरद सन, एक पैदल टुर के आए, गर्मी वद व्याप दी सी, तो प्यास लगी ते माता जी भाई भगतू नू अपने पुत्र नू कहन लगे,
सुन हे पुत्र शरमत मैं पारी,
कहन लगे पुत्र जी भगतू जी मैं थक गई हां, टुर टुर के चल चल के गर्मी बहुत ज्यादा है,
अब नह गम ने ओ जाहे अगारी,
ते लाल जी हुण अगे नहीं टुरिया जांदा, मेरे कोलो गर्मी इन्नी ज्यादा ते प्यास नाल प्राण सुकदे ने,
व्याकुल करी त्रिखा ने मोही,
ते प्यास करके मैं बेबल हां, एक ता उदा थके मैं गर्मी पैंदी है, दूजी प्यास लगी है, ते प्यास करके प्राण सुकदे ने, बेबल हां ते मैं हुण चल नहीं सकदी प्यास दी मारी,
जल बिहीन बड़ संकट होही,
पानी तो बिना जल तो बिना बड़ा वड्डा संकट है, ते जल ना मिलिया ते मैं नहीं टुर सकदी, मैं नहीं चल सकदी,
सुन भगतू ने बाक बखाना,
पानी बिना पुत्र जी मेरा चलना बेवस है, मेरी बेवसी है, जदों भाई भगतू जी ने माता जी दे बचन सुने ते सुन के कहन लगे,
हे जननी जल नह इस थाना,
कहन लगे माई इथे हुण पानी नहीं लभना, नेड़े तेड़े ता दिसदा नहीं किते जिथे खड़े सी, कहन लगे माता इथे हुण पानी नजर नहीं आउंदा,
तीन के चार कोस है गांव,
अगे लागे तीन चार को दी वाट उत्ते पिंड आउणा, भाई भगतू जी कहंदे भी इथे ता हुण पानी नहीं नेड़े तेड़े दिसदा, तकरीबन तीन चार को दी वाट ते अगे पिंड आवेगा,
तहां पहुंच मैं नीर पे आओ,
माता जी उथे तक हिम्मत करके टुर चलो, ते उथे मैं तुहानू जल छकावांगा, पानी दा प्रबंध करांगा,
कहियो मात सामर्थना मेरी,
अगो माता ने अपनी बेवसी दसी, आख्या पुत्र मेरे तन च हुण समर्था नहीं के मैं इन्ना पेंडा तय कर सका,
अर्ध कोस भी चल बे केरी,
तो पुत्र तीन चार को दी गल करदा है, मेरे कोलो तादा को दा पेंडा भी तय नहीं होना, हूं मैं तादा को भी चल के नहीं जा सकांगी,
मिल है ता जल बच है अब प्राणा,
जे हुण मैनू इथे पानी मिले ता मेरे प्राण बच दे, नहीं ता मेरे प्राण इथे जापदा समाप्त हो जाने ने, जे पानी ना मिलिया ते इदा टुरना पिया पानी तो बिना, फिर ता समझ लो भी प्राण पक्के तौर ते निकलनगे,
नाहे ता मृत्यु भई इस थाना,
नहीं ता पुत्र जापदा भी इथे मौत आ जानी है मेरी, ते पानी तो बिना मेरे प्राण जेड़े ने निकल जाने ने,
सुन भगतू ने कीन सत्रासा,
ते सुन के भाई भगतू जी थोड़ा जा भय भीत भी होए के माता जी ज्यादा लोड़वंद ने, जल तो बिना ज्यादा बेबल ने, प्यास जब वध सता रही है,
होए ना जाए मात को नासा,
सोचिया भी किते माता कहिंदी है बाणी पढ़न वाली है भी किते सची मुची ना शरीर त्याग देवे इथे पानी तो बिना, एदा भाई भगतू जी सोचदे ने,
कहियो तब है बैठ हो तर तरे,
माता नू आख्या माता जी एदा करो भी तुसी ए जड़ा दरखत है इहदी छां थले बैठो, दरखत सी उथे संघनी छां वाला, आख्या इस दरखत दे थले तुसी बैठ जाओ,
मैं अब जाओ उतायल करे,
मैं जाना अल्ला करके छेती नल जाके काली दे नाल जाके नगर विच,
ग्राम बिखैते आनव नीर,
उत्थों जाके मैं पानी दा प्रबंध करके जल दा प्रबंध करके जल लैके आउणा, उदों ताई तुसी इत्थे बैठो ते उड़ीक करो,
तावत टिको धार उर तीर,
माता जी जदों ताई मैं जल लै नहीं आउंदा नगर चों, उदो तक तुसी हौसला करके धीरज करके इथे बैठो ते रब रब करो,
जे मम पीछे त्रिखा महाना,
नाल भाई भगतू जी ने एक जुगत भी दस दिती, आख्या माता जी जे मेरे पिछो तुहानू प्यास ज्यादा व्यापे, हिरदा ज्यादा घबरावे पानी बिना, बहुत ज्यादा जल दी प्यास ज्यादा वध जावे।
लख है के होत प्राण की हाना।
तुहानू ए लगे भी हुण पानी बिना बस प्राण खत्म हो जाणगे। भाई भगतू जी कहिंदे माता जे तुहानू इओं प्रतीत होवे कि हुण पानी बिना बस प्राण निकल जाणगे एदां तुहानू महसूस होण लगे
तो इस थल महसू को ताल।
महाराज भाई भगतू जी कहिंदे माता ओ सामने सुक्का ताल क्योंकि सुक्का तालाब सी उहदे च पानी नहीं सी। कहिंदे ओ जिहड़ा सुक्का तालाब सामने दिसदा है
लोस्ट को उठाए तत्काल।
माता जी ओ सुक्के तालाब दे विच इक लोस्ट कहिंदे ने मिट्टी दा इक टुकड़ा ਉਹ ਚੁੱਕਿਓ ਜੇ ਉਥੋਂ ਜ਼ਮੀਨ ਤੋਂ। ਹਾਂਜੀ
ਤਹਤੇ ਜਲ ਕੋ ਪੀਵਨ ਕੀ ਜੈ।
ਜਦੋਂ ਮਿੱਟੀ ਦਾ ਟੁਕੜਾ ਚੁੱਕੋਗੇ ਤੁਸੀਂ ਤੇ ਥੱਲਿਓਂ ਜਲ ਨਿਕਲੇਗਾ ਨਿਰਮਲ ਤੇ ਉਹ ਜਲ ਤੁਸੀਂ ਛਾਕਰ ਕੇ ਤੇ ਆਪਣੀ ਪਿਆਸ ਸ਼ਾਂਤ ਕਰ ਲਿਓ।
ਪ੍ਰਾਣ ਬਚਾਏ ਆਪਣੇ ਲੀ ਜੈ।
ਆਪਣੇ ਪ੍ਰਾਣ ਬਚਾ ਲਿਓ ਆਪਣੀ ਜ਼ਿੰਦਗੀ ਬਚਾ ਲਿਓ ਜਲ ਛੱਕ ਕੇ।
ਹੁਣ ਸੋ ਲੋਸ਼ਟ ਤਹਾਂ ਟਿਕਾਵ ਹੋ।
ਜਦੋਂ ਜਲ ਛੱਕ ਹਟੋ ਫੇਰ ਉਹ ਜਿਹੜਾ ਮਿੱਟੀ ਦਾ ਟੁਕੜਾ ਮੁੜ ਕੇ ਉੱਤੇ ਰੱਖ ਦੇ ਉੱਥੇ। ਜਦੋਂ ਚੁੱਕੋਗੇ ਥੱਲਿਓ ਜਲ ਨਿਕਲੇਗਾ ਉਹ ਜਲ ਛੱਕ ਕੇ ਮੁੜ ਕੇ ਉੱਤੇ ਫੇਰ ਟੁਕੜਾ ਟਿਕਾ ਦਿਓ ਮਿੱਟੀ ਦਾ।
ਨਹਿ ਦੂਸਰ ਕੇ ਨਿਕਟ ਜਨਾਵ
ਹੋ। ਇਹ ਗੱਲ ਕਿਤੇ ਦੂਜੇ ਕੋਲ ਨਾ ਪ੍ਰਗਟ ਹੋਵੇ। ਜਲ ਸਿਰਫ ਤੁਹਾਡੇ ਵਾਸਤੇ ਹੈ ਉਹ ਵੀ ਤਾਂ ਵਰਤਣਾ ਜੇ ਤੁਸੀਂ ਵੇਖੋ ਵੀ ਤੁਹਾਡੇ ਪ੍ਰਾਣ ਨਿਕਲਣ ਲੱਗੇ ਨੇ ਪਿਆਸ ਦੇ ਨਾਲ ਵੀ ਹੁਣ ਨਹੀਂ ਰਿਹਾ ਜਾਂਦਾ। ਨਹੀਂ ਤਾਂ ਉਡੀਕ ਕਰਿਓ ਜੇ ਬਰਦਾਸ਼ਤ ਕਰ ਸਕੋ ਤਾਂ ਮੈਂ ਆ ਜਾਂਗਾ ਲੈ ਕੇ। ਜੇ ਮੈਂ ਨਾ ਆ ਸਕਿਆ ਲੇਟ ਹੋ ਗਿਆ ਤੁਹਾਡੇ ਕੋਲ ਉਡੀਕ ਨਾ ਕੀਤੀ ਗਈ ਤਾਂ ਫੇਰ ਇਹ ਕਿਰਿਆ ਕਰਕੇ ਜਲ ਛੱਕ ਲਿਓ ਪਰ ਕਿਸੇ ਦੂਜੇ ਕੋਲ ਨਾ ਪ੍ਰਗਟ ਕਰਿਓ।
ਆਪਣ ਮਾਤ ਕੋ ਇਮ ਸਮਝਾਏ।
ਇੱਦਾਂ ਭਾਈ ਭਗਤੂ ਜੀ ਨੇ ਆਪਣੀ ਮਾਤਾ ਨੂੰ ਇਹ ਸਾਰੀ ਵਾਰਤਾ ਤੇ ਗੱਲ ਸਮਝਾ ਦਿੱਤੀ।
ਚੱਲਿਓ ਗ੍ਰਾਮ ਕੋ ਜਲ ਹਿਤ ਧਾਏ।
ਆਪ ਭਾਈ ਭਗਤੂ ਜੀ ਜਲ ਲੈਣ ਵਾਸਤੇ ਨਗਦੇ ਵਿੱਚ ਛੇਤੀ ਨਾਲ ਕਾਹਲੀ ਨਾਲ ਚੱਲ ਪਏ।
ਜਬ ਭਗਤੂ ਕਰ ਬੇਗ ਪਧਾਰਾ।
ਭਾਈ ਭਗਤੂ ਜੀ ਬੜੀ ਤੇਜ਼ੀ ਨਾਲ ਪੈਂਡਾ ਤੈਅ ਕਰਕੇ ਨਗਰ ਨੂੰ ਗਏ।
ਭਾਈ ਤ੍ਰਿਖਾ ਤੁਰ ਖੇਦ ਮਜਹਾਰਾ।
ਤਿੰਨ ਚਾਰ ਕੋ ਜਾਣਾ ਸੀ ਤਿੰਨ ਚਾਰ ਕੋ ਆਉਣਾ ਸੀ ਸਮਾਂ ਲੱਗਣਾ ਸੀ। ਪਿੱਛੋਂ ਮਾਤਾ ਨੇ ਵੇਖਿਆ ਤ੍ਰਿਖਾ ਤੁਰ ਬਹੁਤ ਜਿਆਦਾ ਨੇ ਪਿਆਸ ਨਾਲ ਬੇਬਲ ਹੋਣ ਲੱਗੇ।
ਰਹਿਓ ਗਇਓ ਨਹਿ ਚੱਲ ਤਿਸ ਥਾਨ।
ਮਾਤਾ ਕੋਲੋਂ ਨਾ ਰਿਹਾ ਗਿਆ ਓਦਾਂ ਤਾਂ ਭਾਵੇਂ ਰਹਿ ਵੀ ਜਾਂਦੇ ਪਰ ਹੁਣ ਜਦੋਂ ਰਸਤਾ ਹੈ ਜਲ ਛਕਣ ਦਾ ਤੇ ਮਾਤਾ ਨੇ ਆਖਿਆ ਫਿਰ ਹੁਣ ਕਾਹਨੂੰ ਟਾਲਾ ਕਰੀਏ। ਮਾਤਾ ਜਿਆਦਾ ਜਦੋਂ ਬੇਬਲ ਹੋਣ ਲੱਗੀ ਜਲ ਤੋਂ ਬਿਨਾ
ਏਕ ਉਖਾਰਿਓ ਲੁਸ਼ਟ ਮਹਾਨ।
ਮਾਤਾ ਜੀ ਉੱਠ ਕੇ ਦਰਖਤ ਦੇ ਥੱਲਿਓ ਜਿਹੜਾ ਸੁੱਕਾ ਟੋਭਾ ਸੀ ਤਲਾਬ ਉੱਥੇ ਚਲੇ ਗਏ ਤੇ ਮਿੱਟੀ ਦਾ ਇੱਕ ਟੁਕੜਾ ਚੁੱਕਿਆ।
ਸਵਈਆ ਟੀਮਾਓ ਖਾਰ ਕੈ ਬਾਰ ਪਿਖਿਓ।
ਕਹਿੰਦੇ ਜਦੋਂ ਇੱਕ ਟੀਮ ਚੁੱਕਿਆ ਨਾ ਉਤੋਂ ਮਿੱਟੀ ਦਾ ਟੁਕੜਾ ਮਿੱਟੀ ਦਾ ਇੱਕ ਵੱਡਾ ਜਿਹਾ ਭੇਲਾ ਉਹ ਜਦੋਂ ਚੁੱਕਿਆ ਤੇ ਚੁੱਕ ਕੇ ਵੇਖਿਆ
ਬਿਨ ਮੈਲ ਕੇ ਸੀਤਲ ਹੈ ਸਮੁਦਾਈ।
ਬਿਨਾ ਮੈਲ ਤੋਂ ਬਿਲਕੁਲ ਸਾਫ ਤੇ ਉਜਵਲ ਜਲ ਦੀ ਥੱਲਿਓ ਫੁਹਾਰ ਚੱਲ ਕੇ ਨਿਕਲੀ। ਕਹਿੰਦੇ ਜਿਹਦੇ ਚ ਕੋਈ ਮਿੱਟੀ ਦਾ ਕਣ ਨਹੀਂ ਉਹ ਜਾਪਦਾ ਜਿਵੇਂ ਪਹਾੜਾਂ ਤੋਂ ਚਸ਼ਮਾ ਫੁੱਟਿਆ ਹੋਵੇ ਨਿਰਮਲ ਜਲ ਦਾ। ਕਹਿੰਦੇ ਏਦਾਂ ਬਿਨਾਂ ਮੈਲ ਤੋਂ ਨਿਰਮਲ ਜਲ ਜਿਹੜਾ ਉਹ ਪੈਦਾ ਹੋਇਆ।
ਹੋਏ ਗਈ ਸੋ ਪ੍ਰਸੰਨਤ ਬੈ।
ਜਲ ਵੇਖ ਕੇ ਸਾਹ ਪੈ ਗਏ ਮਾਤਾ ਦੇ ਸਰੀਰ ਚ ਜਿਵੇਂ ਮਨ ਨੂੰ ਜਿੰਦ ਪੈ ਗਈ ਬੜੀ ਖੁਸ਼ ਹੋਈ।
ਨਿਜ ਹੱਥ ਮਿਲਾਏ ਪੀਓ ਜਲ ਮਾਈ।
ਕਹਿੰਦੇ ਬੁੱਕ ਭਰੀ ਵੱਡਾ ਭੇਲਾ ਚੁੱਕਿਆ ਸੀ ਥੱਲੇ ਜਿਵੇਂ ਵਾਹਵਾ ਟੋਆ ਨੁਮਾ ਜਲ ਪੈਦਾ ਹੋਇਆ ਤੇ ਉਹਦੇ ਵਿੱਚੋਂ ਬੁੱਕ ਭਰ ਕੇ ਤੇ ਜਲ ਛਕਣ ਲੱਗੀ ਮਾਤਾ।
ਮਾਰਗ ਕੇ ਸ਼੍ਰਮ ਕੋ ਨਿਰਵਾਰਨ।
ਬੁੱਕਾ ਭਰ ਭਰ ਕੇ ਜਲ ਛਕਿਆ ਚੰਗੀ ਤਰ੍ਹਾਂ ਰੱਜ ਕੇ ਰਾਹ ਪੈਂਡੇ ਦਾ ਥਕੇਵਾ ਜਲ ਨਾਲ ਦੂਰ ਕਰਨ ਲੱਗੇ।
ਯੋਂ ਜਬ ਕੀ ਨ ਮਿੱਟੀ ਤਪਤਾਈ।
ਜਦੋਂ ਜਲ ਛਕਿਆ ਤੇ ਜਿੰਨੀ ਤਪਸ਼ ਸੀ ਅੰਦਰ ਦੀ ਮਿਟ ਗਈ।
ਚੀਰ ਪਖਾਰਤ ਨਾਦ ਉਠਾਏ।
ਮਾਤਾ ਨੇ ਆਖਿਆ ਵੀ ਜਲ ਹੈ ਤੇ ਕੱਪੜੇ ਕਿਉਂਕਿ ਲੂ ਚੱਲਦੀ ਸੀ ਵੀ ਤਨ ਤੇ ਪਾਏ ਕੱਪੜੇ ਵੀ ਭੇ ਲਵਾਂ ਇਸ਼ਨਾਨ ਕਰ ਲਵਾਂ ਜਲ ਨਾਲ ਵੀ ਛਕਣੇ ਛੱਕ ਤਾਂ ਲਿਆ ਹੀ ਉਹ ਕਹਿੰਦੇ ਲੂ ਜ਼ਿਆਦਾ ਚੱਲਦੀ, ਮਾਤਾ ਨੇ ਬੁੱਕਾਂ ਭਰ ਭਰ ਕੇ ਆਪਣੇ ਬਸਤਰਾਂ ਤੇ ਵੀ ਪਾ ਲਿਆ, ਜਲ ਕੇਸਾਂ ਵਿੱਚ ਵੀ ਪਾ ਲਿਆ, ਸਰੀਰ ਤੇ ਵੀ ਪਾ ਕੇ ਉਸ ਜਲ ਨਾਲ ਇਸ਼ਨਾਨ ਕਰਨ ਲੱਗੇ।
ਨਿਚੋੜ ਕੇ ਹੋਏ ਰਹੀ ਸਿੱਤ ਲਾਈ,
ਕਹਿੰਦੇ ਕੱਪੜੇ ਨਿਚੋੜ ਕੇ ਤੇ ਉਹ ਤਨ ਤੇ ਧਾਰਨ ਕਰ ਲੈ। ਹੁਣ ਉਹ ਜਦੋਂ ਏਦਾਂ ਕੱਪੜੇ ਨਿਚੋੜ ਕੇ ਤਨ ਤੇ ਪਾਏ ਤੇ ਸਰੀਰ ਚ ਜਾਨ ਜੀ ਪੈ ਗਈ, ਸ਼ਾਂਤੀ ਤੇ ਸਕੂਨ ਜਿਹਾ ਮਿਲ ਗਿਆ, ਗਰਮੀ ਦੀ ਲੂ ਤੋਂ ਬਚਾ ਹੋ ਗਿਆ।
ਭੇਡ ਅਜਾਨ ਚਰਾਵਤ ਬ੍ਰਿੰਦਨ,
ਮਾਤਾ ਇਹ ਕੰਮ ਕਰਕੇ ਹਾਲੇ ਬੈਠੀ ਸੀ ਕਿ ਇਹਨੇ ਨੂੰ ਇੱਕ ਭੇਡਾਂ ਚਾਰਨ ਵਾਲਾ ਅੱਜੜੀ, ਉਹ ਭੇਡਾਂ ਚਾਰਦਾ ਚਾਰਦਾ ਇਸ ਪਾਸੇ ਆ ਨਿਕਲਿਆ।
ਆਏ ਗਯੋ ਤਹਿ ਇੱਕ ਅਯਾਲੀ,
ਅਯਾਲੀ ਕਹਿੰਦੇ ਨੇ ਅੱਜੜੀ ਨੂੰ, ਇੱਕ ਅੱਜੜੀ ਭੇਡਾਂ ਚਾਰਦਾ ਚਾਰਦਾ ਆ ਗਿਆ।
ਨੀਰ ਅਛਾਦਲ ਕਿਨ ਨਹੀਂ,
ਹੁਣ ਦੇਵ ਨੇਤ ਖੇਡ ਐਸੀ ਵਰਤੀ ਕਿ ਮਾਤਾ ਦੁਬਾਰਾ ਉਹਦੇ ਤੇ ਮਿੱਟੀ ਦਾ ਭੇਲਾ ਰੱਖਣਾ ਭੁੱਲ ਗਈ, ਜਿਹੜਾ ਜਲ ਨਿਕਲਿਆ ਉਹ ਬਚਨ ਭੋਲੀ ਗਿਆ ਮਾਤਾ ਨੂੰ ਵੀ ਉੱਤੇ ਮਿੱਟੀ ਦਾ ਟੁਕੜਾ ਦੁਬਾਰਾ ਧਰਨਾ ਸੀ। ਤੋ ਉਹ ਜਲ ਉਸੇ ਤਰ੍ਹਾਂ ਛੱਤ ਥੱਲਿਓ ਜ਼ਮੀਨ ਚੋਂ ਚਸ਼ਮਾ ਜਿਹੜਾ ਫੁੱਟਿਆ ਤੇ ਨਿਕਲੀ ਜਾਂਦਾ ਹੈ।
ਨਿਜ ਤਾਤ ਕੀ ਬਾਤ ਨਾ ਚੀਤ ਸੰਭਾਲੀ,
ਆਪਣੇ ਪੁੱਤਰ ਦੀ ਕਈ ਗੱਲ ਨੂੰ ਚਿੱਤ ਚ ਯਾਦ ਹੀ ਨਹੀਂ ਰੱਖਿਆ ਵੀ ਪੁੱਤਰ ਨੇ ਇਹ ਵੀ ਕਿਹਾ ਸੀ ਵੀ ਉੱਤੇ ਮਿੱਟੀ ਦਾ ਭੇਲਾ ਪਾ ਕੇ ਬੰਦ ਕਰ ਦੇ। ਤੋ ਮਾਤਾ ਦੇ ਮਨ ਦੇ ਵਿੱਚ ਉਹ ਗੱਲ ਦਾ ਜਿਹੜਾ ਖਿਆਲ ਸੀ ਉਹ ਭੁੱਲ ਗਿਆ,
ਭੁੱਲ ਗਈ ਤਹਿ ਬੈਠ ਰਹੀ,
ਭੁੱਲ ਗਈ ਇਹ ਗੱਲ ਵੀ ਦੁਬਾਰਾ ਪਾਣੀ ਕੱਢਣਾ ਸੀ ਉਤੋਂ, ਉੱਥੇ ਹੀ ਮਾਤਾ ਜੀ ਬੈਠੇ ਰਹੇ।
ਨਹਿ ਰੀਤ ਲਹੀ ਬਿਦ ਤਾਵਨ ਵਾਲੀ,
ਹੋਰ ਉਹ ਪ੍ਰਗਟ ਕਰਨ ਵਾਲੀ ਜਿਹੜੀ ਗੱਲ ਸੀ ਉਹ ਭੁੱਲ ਗਈ ਵੀ ਭਗਤੂ ਜੀ ਨੇ ਕਿਹਾ ਸੀ ਮਾਤਾ ਕਿਸੇ ਦੂਜੇ ਤਾਈ ਨਾ ਇਹ ਗੱਲ ਪ੍ਰਗਟ ਹੋਵੇ, ਦੂਜੇ ਤਾਈ ਨਾ ਇਹ ਗੱਲ ਬਦਤਾਵੀ। ਉਹ ਮਾਤਾ ਜੀ ਦੇ ਹਿਰਦੇ ਚ ਇਸ ਗੱਲ ਦੀ ਬਿਸਮ੍ਰਤੀ ਹੋ ਗਈ।
ਪਾਦ ਪਛਾਏ ਮੈਂ ਪੂਤ ਉਡੀਕਤ,
ਦਰਖਤ ਦੀ ਛਾਂ ਥੱਲੇ ਮਾਤਾ ਬੈਠੀ ਹੈ ਤੇ ਆਪਣੇ ਪੁੱਤਰ ਨੂੰ ਉਡੀਕਦੀ ਹੈ।
ਪੂਤ ਮਤੀ ਗੁਣ ਗਿਆਨ ਕੇ ਨਾਲੀ,
ਔਰ ਐਸੇ ਪੁੱਤਰ ਨੂੰ ਉਡੀਕਦੀ ਹੈ ਜਿਹੜਾ ਮਤ ਵਾਲਾ ਪੁੱਤਰ ਹੈ ਤੇ ਗਿਆਨ ਦੇ ਸਹਿਤ ਸੰਪੰਨ ਪੁੱਤਰ ਹੈ।
ਸਵਈਆ ਬ੍ਰਿੰਦ ਅਜਾ ਜਲ ਕੋ ਪਹਿਚਾਨ ਕੈ,
ਉਧਰ ਜਿਹੜੀਆਂ ਭੇਡਾਂ ਸੀ ਅਯਾਲੀ ਦੀਆਂ ਅੱਜੜੀ ਦੀਆਂ, ਭੇਡਾਂ ਨੇ ਵੇਖਿਆ ਵੀ ਇਹ ਤਾਂ ਪਾਣੀ ਦਿਸਦਾ ਸਾਹਮਣੇ, ਜਦੋਂ ਜਲ ਵੇਖਿਆ ਭੇਡਾਂ ਨੇ ਤਾਲ ਵਿੱਚ,
ਪੀਵਨ ਹੇਤ ਤਬੈ ਉਤ ਲਾਈ,
ਗਰਮੀ ਸੀ ਜਾਨਵਰ ਨੇ ਭੱਜੇ ਆਏ ਪਾਣੀ ਵੇਖ ਕੇ ਪਾਣੀ ਪੀਣ ਵਾਸਤੇ।
ਦੇਖ ਅਯਾਲ ਬੇਸਾਲ ਰਿਦੈ,
ਅੱਜੜੀ ਜਿਹੜਾ ਉਹ ਪਿੱਛੇ ਸੀ ਉਹਨੇ ਵੇਖਿਆ ਵੀ ਇਹ ਭੇਡਾਂ ਉਧਰ ਭੱਜ ਕੇ ਜਾਂਦੀਆਂ, ਉਹ ਵੀ ਆਇਆ ਪਿੱਛੇ ਪਿੱਛੇ।
ਬਿਸਮਾਦ ਪਯੋ ਕੁਛ ਜਾਨੀ ਨਾ ਜਾਈ,
ਵੇਖਿਆ ਤੇ ਅੱਗੇ ਸੁੱਕੇ ਤਲਾਬ ਦੇ ਵਿੱਚ ਪਾਣੀ ਪਿਆ ਚੱਲੇ, ਵੇਖ ਕੇ ਅੱਜੜੀ ਬੜਾ ਹੈਰਾਨ ਹੋਇਆ, ਬੜਾ ਬਿਸਮਾਦ ਹੋਇਆ ਵੀ ਇਹ ਪਾਣੀ ਇੱਥੋਂ ਇੱਥੇ, ਉਹ ਰੋਜ਼ ਦਾ ਭੇਤੀ ਸੀ ਉੱਥੇ ਵਿਚਰਦਾ ਸੀ, ਵੀ ਇਹ ਤਾਂ ਸੁੱਕਾ ਤਲਾਬ ਹੈ, ਮੀਂਹ ਪਿਆ ਨੀ ਕਿਤੇ, ਪਾਣੀ ਕਿਵੇਂ ਆ ਗਿਆ ਤਲਾਬ ਵਿੱਚ।
ਦੂਰ ਲੱਗੇ ਨਾ ਇਹਾ ਕਿਤ ਗ੍ਰਾਮ,
ਸੋਚਦਾ ਵੀ ਪਿੰਡ ਵੀ ਕੋਈ ਨੀ ਨੇੜੇ ਤੇੜੇ, ਵੀ ਚਲੋ ਪਿੰਡੋਂ ਕਿਸੇ ਨੇ ਛੱਡ ਦਿੱਤਾ ਹੋਵੇ, ਪਿੰਡ ਵੀ ਇਥੋਂ ਤਿੰਨ ਚਾਰ ਕੋਹ ਦੀ ਵਾਟ ਉੱਤੇ ਹੈ।
ਉਜਾਰ ਮਹਾ ਜਿਸ ਕੇ ਚਾਹੋ ਕਾਈ,
ਇਸ ਤਾਲ ਦੇ ਸੁੱਕਾ ਤਲਾਬ ਸੀ ਤੇ ਚਾਰੇ ਪਾਸੇ ਉਜਾੜ ਹੀ ਉਜਾੜ ਹੈ।
ਆਵਤ ਨੀਤ ਬੇਲੋਕਤ ਮੈਂ,
ਅੱਜੜੀ ਸੋਚਦਾ ਵੀ ਮੈਂ ਰੋਜ਼ ਹੀ ਆਉਣਾ, ਜਗ੍ਹਾ ਵੀ ਉਹੀ, ਅੱਖਾਂ ਮਲਮਲ ਕੇ ਵੇਖਦਾ ਵੀ ਜਗ੍ਹਾ ਤਾਂ ਉਹੀ ਹੈ ਜਿੱਥੇ ਰੋਜ਼ ਆਈਦਾ, ਵੀ ਮੈਂ ਤਾਂ ਇਥੋਂ ਦਾ ਭੇਤੀ ਵੀ ਹਾਂ, ਇਹ ਜਗ੍ਹਾ ਮੇਰੇ ਵਾਸਤੇ ਕੋਈ ਨਵੀਂ ਨਹੀਂ।
ਸਭ ਸੁੱਕੇ ਉਪਰਿਓ ਜਲ ਨਾ ਕਿਸ ਥਾਈ,
ਇੱਥੇ ਤਾਂ ਇਹ ਸਾਰਾ ਤਲਾਬ ਸੁੱਕਿਆ ਪਿਆ ਸੀ, ਹਾਲੇ ਤਾਂ ਕੱਲ ਹੋ ਕੇ ਗਿਆ ਮੈਂ ਇਥੋਂ, ਇੱਥੇ ਪਾਣੀ ਨਹੀਂ ਸੀ ਕਿਤੇ, ਜਲ ਨਹੀਂ ਸੀ।
ਸਵਈਆ ਜੇਠ ਹੈ ਮਾਸ ਮਹਾਰੁੱਤ ਗ੍ਰੀਖਮ,
ਫਿਰ ਸੋਚਦਾ ਜੇਠ ਦਾ ਮਹੀਨਾ ਤੇ ਗ੍ਰੀਖਮ ਰੁੱਤ ਹੈ, ਗ੍ਰੀਖਮ ਕਹਿੰਦੇ ਨੇ ਗਰਮੀ ਨੂੰ, ਗਰਮੀ ਦਾ ਮਹੀਨਾ ਹੈ।
ਸੁੱਕ ਗਏ ਜਲ ਕੇ ਥਲ ਸਾਰੇ,
ਜਿੱਥੇ ਜਲ ਸੀ ਉਹ ਵੀ ਸੁੱਕ ਗਿਆ, ਜਿਹੜੀਆਂ ਤਲਾਬਾਂ ਵਿੱਚ ਛੱਪੜਾਂ ਟੋਭਿਆਂ ਚ ਪਾਣੀ ਸੀ, ਜੇਠ ਦੇ ਮਹੀਨੇ ਦੀ ਗਰਮੀ ਨਾਲ ਉਹ ਪਾਣੀ ਵੀ ਸੁੱਕ ਗਿਆ।
ਬੇਗ ਨਹੀਂ ਬਰਖਿਓ ਇਤ ਦੇਸ਼,
ਨਾ ਹੀ ਇਧਰ ਇਲਾਕੇ ਚ ਕਿਤੇ ਮੀਂਹ ਪਿਆ, ਐਸਾ ਵੀ ਨੀ ਵੀ ਕੱਲੀ ਬੱਦਲੀ ਇੱਥੇ ਛੱਪੜ ਤੇ ਆਈ ਹੋਵੇ ਤੇ ਇੱਥੇ ਹੀ ਵਰੀ ਹੋਵੇ, बदली भी किते नजर नहीं आउंदी, पानी भी किते मीह नहीं पिया आले दुआले।
कहूं बिन कूपते नाहे निहारे।
ना ही इत्थे नेड़े कोई खूह दिसदा भी किसे ने खूह गेड़ के तलाब भर दिता होवे। नहीं तां खूह दे विच्चों ही भरिया जा सकदा सी ना। कहिंदा खूह भी कोई नहीं नेड़े तेड़े, खूह होवे ते खूहां विच भी पानी नहीं लभदा इत्थे तां। इत्थे उत्ते जल तलाब दे विच ही टुरिया फिरदा, ना इत्थे खूह नाल भरिया पानी, ना इत्थे मीह वरसिया।
कारण कौन ते सुंदर नीर।
कहिंदा केड़े कारण करके इत्थे इन्ना फिर पानी भी इन्ना सुंदर साफ कच वांगू निर्मल जल।
इहां प्रगट्यो मल हीन बेथारे।
इत्थों ए पानी किवें प्रगट हो गया, मल तो हीणा सारे तलाब दे विच फैल रिहा।
ज्यो सलता चलता सो प्रवाह।
पानी इन्ना साफ ते निर्मल है, मानो जिवें किसे नदी दा प्रवाह चलदा होवे, जिवें किसे नहर दा प्रवाह चलदा ते पहाड़ां तो नहर चल के आ रही होवे।
तथा इस थाए पिखियो सुख कारे।
तथा एहो जिहा जल सुख देण वाला इत्थे नजर आ रहा है।
सुगत चीर निहार नकीना।
कहिंदे उधर सामने माई नूं वेख्या, कल्ली माई दिसी लागे बैठी भी अपने बस्त्र सुका रही है।
बिखी बिरधा इक पास है माई।
ए बिरध बिरध माई है, बिरध अवस्था दे विच बस्त्र सुका रही है, इन्हें जल वरत्या।
जाए समीप अयालत बै।
सोचदा भी होवे ना होवे, कोई यही माई दी करामात है भी इन्हें अपने लिए जल प्रगट कीता किसे तरीके इत्थों, ते चलदा चलदा वो अयाली माता दे कोल आ गया।
ते पूछत पहमत मोबे समाई।
बड़ी हैरानी नाल ते विस्माद जा होया माई नूं पुछन लगा आजड़ी।
तीर कहूं ने है तीर हो तो।
कहण लगा माता इत्थे तां पानी नेड़े तेड़े दिसदा नहीं किते, जल तां इत्थे नेड़े नजर नहीं सी आउंदा।
इस रीत इहां इतनो बेदताई।
ए केड़ी रीत नाल इत्थों इन्ना पानी प्रगट हो गया, ए जल किवें इत्थों फुट गया।
की न शनान तैं पान करियो।
माता तूं ए जल छकिया ते शनान करके बैठी है, तेरे बस्त्र भिजे हुए ने।
कुछ जानत है मुझ देहो बताई।
माता जी तुसी जान दे दे बारे भी ये पानी किवें इत्थों प्रगट होया। पहला ता सीगा नहीं, मैं रोज इत्थे आउणा, ए सुक्का ताल सी, अचानक ए पानी किवें आ गया इत्थे। माई तू इशनान करके बैठी है, जल छक के बैठी है, जे तेनू कुछ पता एदे बारे ता मैनू भी दस।
कबित आपने वृतांत को बताए दिनो तिसी पास।
माई दा सरल चित सी, सरल चित नाल ओनू आजड़ी नू सारा वृतांत अपना दस दिता।
मेरो पुत्र पग तू है आए पंथ चाल ते।
कहण लगी आजड़ी सुन, मेरा पुत्र है भाई पग तू, ओदे नाल मैं चल के इस रस्त्यो लंघ रही सी।
भई मैं त्रिखातुर बिठाए कर गयो ग्राम।
मैं प्यासी सा ते मैनू प्यासी जान के इस जगह ते बिठा के सामने नगर विच गया।
ऐसे कहियो मोको प्राण हान होए बेहाल ते।
जानदिया मैनू ए कह गया भी माता जे तेरे प्राण निकलन लगन प्यास नाल, तू ज्यादा बेबल हो जावे जल बिना ना रह सके।
लोष्ट उठाए जल लीजे निज पान कर।
ओदो ए मिट्टी दा भेला चुक के ते थल्यो पानी कढ के जल छक लवे।
पीछे ते पिपा सब हो तपत बेसाल ते।
ए कह के पुत्र मेरा चला गया ते ओदे जान तो बाद मैनू बहुत ज्यादा तीव्र प्यास लगी।
होए कह अधीर मैं निकास लीनो नीर। अब
मेरे कोलो धीरज नहीं रखिया गया, गर्मी बहुत ज्यादा सी, तपश दे नाल प्राण सुकदे सी। मैं ए मिट्टी दा लोस्ट टुकड़ा जा इक चुकया ते थल्यो जल निकलिया।
पान कर सीर पई देखियो साम ताल ते।
कहिंदे पानी पी के जल छक के मैं संतुष्ट हो गई ते ए जल निकलदा फुहार नाल तालाब च फैल रहा है।
चौपई इस प्रकार सुन गिरा अयाली।
जदों आजड़ी ने माता दे मुखों ए सारी गल बात सुनी।
जानी अजमत हृदय बिसाली।
जान गया भी ये ता कोई करामाती सिद्ध पुरुष है दा पुत्र जेने जेड़ा जो चाहे मर्जी करन दी ताकत रखदा भी जिथे थाला उथे जल पैदा कर दिता तो आजड़ी सोचदा है कि इस माता दा जेड़ा पुत्र है वो कोई सिद्ध पुरुष है कोई वली पुरुष है।
यो अजानी रत है सब
जिन्या भेडा बकरिया सी उन्हां सारिया ने उस ताल दे विच जल छकिया
पान शनान की न तिन तबे
जल चो निकलन ना नाले छकन ते नाले विच नहाण
भगतू आए गयो तिस काला
इन्हें ब्रह्म ज्ञानी महापुरख भाई भगतू जी रब रब कर दे भजन कर दे जल फड़िया हाथ च ते जल लै के भाई भगतू जी आ गए
जल की रचना पिखी बिसाला
जो आके वेख्या भी माता दे कोल ता जल दे फुहारे चल रहे ने भी इत्थे ता सुक्का ताल भी जल नाल भर रहा तू जदो माता दे पास आके भाई भगतू जी ने जल वेख्या
माता साच कहियो क्या कीना
भाई भगतू जी आके कहन लगे माई आ की कीता तैं माता जी ए तुसी की कीता
पी कर क्यों ना अच्छा दसो दीना
जल छक के उत्ते मुड़ के ओ पेला रखिया क्यों नी मिट्टी दा मैं क्या सी मुड़ के काज दे उत्तो भी जदो चुकोगे जल छक के फिर उत्तो काज दे ओ ते माता जी तुसी दोबारा उत्तो पेला रख के पानी कजिया क्यों नहीं
कहन लगी मुझ अधिक पिपासा
कहन लगी पुत्र भगतू मैनू प्यास बहुत ज्यादा लगी सी प्यास नाल मेरे प्राण सुकदे चले जा रहे सी ओ जापदा सी के मानो के ते प्राण निकल ना जान
हे सुत तो मैं नीर निकासा
ते मेरे कोलो तीरज नहीं रखिया गया फिर मैं मिट्टी दा पेला चुक के पानी प्रगट कीता
करत शनान अजा बहु आई
ते मैं शनान पान करके अजे जल छक के बैठी सा के इन्ने नू ए भेडा बकरिया भी आ गईया
पानी पाल की ओतरे पताई
ए भेडा बकरिया आके पानी पीन लग पईया ए भी पी के तृप्त होन लग पईया मैं इन्हां वल वेखण लग पई
नहीं याद मेरे पुन रहयो
मैनू ए गल भोली गई सी जेड़ी तैं कही सी भी उत्तों कज दियो जे ढक दियो जे उत्ते वापस पत्तो रख के पेला ते मैनू ए गल पुत्र जी भुल गई सी विसर गई सी
नीर छपावल जो तैं कहियो
लाल जी जेड़ी गल तुसी इहनू छुपाण दी कही सी के जल छुपा दियो जे उत्तो कज दियो जे मैनू ए गल भुल गई सी
तब ही आयो निकट अयाली
इन्ने नू आजड़ी आ गया ए कोल भेडा बकरिया वाला
कीन बंदना बिना बिसाली
इहदे नाल व्यस्त हो गई गल बात करदिया ते लाल जी तुसी आ गए भाई भगतू जी नू माता जी दासी रहे सन के इन्ने नू आजड़ी ओ भेडा दे कोल उहने वेख्या भी इहदा पुत्र आ गया जिन्हें प्रगट कीता जल ओ आजड़ी बड़ी काहली नाल चल के भाई भगतू जी कोल आया आके उन्हें बड़े अदब नाल बड़े सत्कार नाल भी ये कोई महापुरख सिद्ध पुरुष है भाई भगतू दे चरणा ते उन्हें आजड़ी ने मथा टेकिया
सत्य नाम तेह दे उपदेशा
उन्हें चरण फड़ ले भाई भगतू दे आख्या महाराज मेरा भी भला करो मेरा जीवन सकार था होवे भाई भगतू ने नु आख्या सजना धन गुरु अर्जन देव साहब जी दे चरणी पै और सच्चे नाम दा जाप जपया कर उन उपदेश दिता नाम जपण दा किसे सत पुरुष महापुरुष दे पास जाइए ओ नाम जपण दी प्रेरणा कर दे ही कहंदे भी नाम जपया करो भाई भगतू जी ने क्योंकि इस इलाके दे मसंद भी रहे भाई भगतू जी संगत नू प्रेर दे नाम जपण दा उपदेश दिंदे गुरसिखी च प्रपक कर दे इनू आख्या सच्चे नाम दा जाप जपया कर
आए आपने सदन प्रवेशा
इन्हें भाई भगतू जी को उपदेश ग्रहण कीता ते चला गया और भाई भगतू जी माता जी दे समेत वापस अपने घर चल के आए
जाहर पयो जगत में तबे
उस दिन तो बाद भाई भगतू जी जाहर हो गए प्रगट हो गए सारे देश विच नगरां विच लागले नगरां नू पता लगा भी ये खेड वरती है को भाई भगतू जी दा नाम मालवे दे इलाके दे विच प्रगट हो गया उना दी महिमा संसार दे विच प्रगट हो गई महापुरख जिन्ना मर्जी अपने आप नू छुपावना चाहन परमेश्वर दी खेड ऐसी हुंदी है वह फिर उन्होंने प्रगट कर दिंदा क्यों प्रगट करता है कि जीवां दा भला होवे उन्हां दी संगत करके जीवां दा कल्याण होवे। तो गरीब नवाज साहब जी ने आप ही अपने सेवक का प्रताप संसार च प्रगट कर दिता सारे इलाके च भाई भगतू जी की शोभा ते महिमा होण लगी।
कर है भगत भगतू की सबै
भाई भगतू जी की संगत करन वास्ते बेअंत सतसंगी आउण लगे।
जंगल के जो ग्राम है सारे
इधर जंगल दे इलाके दे जितने पिंड ने जितने ग्राम हन
आवह चरण कमल सिर तारे
आके भाई भगतू जी नूं नमस्कार कर दे भाई भगतू जी का सत्कार कर दे भाई साहब जी उन्हां सारयां नूं प्रेर के गुरु साहब दे चरणां च लै के जांदे। तो भाई भगतू जी की पूजा भाई भगतू जी का सन्मान पूरे मालवे दे इलाके च जंगल दे इलाके च प्रगट होया।
देहे अमंत अचाए अहारा
भाई भगतू जी नूं अपने नगरां च सद्दा भेज के बुलाउंदे संगत दे विचों बहुत सारे गुरमुख प्यारे उन्होंने घरे सद के आमंत्रण दे के भोजन छकाउंदे भाई भगतू जी नूं
पूजा कर है अनेक प्रकार
नाले भोजन छकाउंदे नाले भाई भगतू जी दी सेवा टहल करदे हन।
श्री गुरु अर्जन जी जिस काल
खालसा जी जिस वेले धन श्री गुरु अर्जन देव साहब पंजवें पातशाह जी महाराज
रचन लगे श्री अमृत ताल
श्री अमृतसर सरोवर दी सेवा कराण लगे जदों महाराज पंजवें पातशाह श्री अमृतसर सरोवर दी कार सेवा कराण लगे
करत पयो तन मन ते कार
उदों भाई भगतू जी उन्हां नूं भी सद्दा मिलिया सी क्योंकि गुरु पातशाह ने चिट्ठियां भेजियां हुक्मनामे भेजे भी संगत आके तन मन धन नाल सेवा करे। तो भाई भगतू जी मालवे दी संगत नूं अपने नाल लैके गए ते श्री अमृतसर सरोवर दी सेवा च तन करके मन करके धन करके भाई भगतू जी ने बहुत सेवा कीती क्योंकि इत्थे उन्हां गुरसिखां दा जिक्र हो रहा जिन्हां ने अमृतसर सरोवर दी सेवा च हिस्सा पाया उन्हां दा जिक्र महाकवि जी कर रहे कहिंदे भाई भगतू जी ने उस वेले आके बहुत सेवा टहल कीती गुरु अर्जन साहब दे बचना नूं मन के
सतनाम मैं लिवत इकतार
नाले तन मन करके सेवा करदे ने ते नाल सुरती करके सच्चे नाम दा जाप जपदे। सेवा करन दा तरीका ए भी है भी सेवा करदिआं नाल सिमरन करना चाहिए जदों सेवा करो तन करके ते मन करके भजन करी जाना सुरती करके वाहिगुरु 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 तन करके कोई भी सेवा कर रहे हो गुरु घर च करो कितने प्रकार दियां सेवावां हन पर सुरत करके नाम जपना सेवा ते सिमरन दोवें दातां ने गुरु नानक साहब दे घर दियां बड़ियां बहुमुल्लियां दातां। तो महाराज जी दे घर विच भाई भगतू जी जिथे सेवा करदे ने तन करके ते मन करके सतगुरां दा सिमरन करदे हन
मृतका खन है सो सीस उठाव है
मिट्टी दी खुदाई करके भाई भगतू जी वेखो किड्डी वड्डी अवस्था दे मालक ने पर ए नहीं सोचिया कि मैं इत्थे टोकरी ढोवां कि मेरी किते मालवे दे इलाके दी मेरी जथेदारी है ए नहीं सोचिया निम्रता ते हलीमी नाल सतगुरां दे दरबार दी टोकरी ढोण दी सेवा भाई भगतू जी करदे मृतका खना सो सीस उठावै अमृतसर सरोवर दी सेवा विच मिट्टी पटदे ते पुट के टोकरी भर के टोकरी सीस ते धर के बाहर सुट के आउंदे
वहर ताल ते दूर गिराव है
सरोवर तो बाहर दूर जाके मिट्टी सट के आउंदे हन
बड़ी प्रात ते लागह करबे
भाई भगतू जी सवेरे ही जदों लो लग जांदी थोड़ी थोड़ी वड्डे वेले ही इहनू वड्डा वेला भी कह दिंदे वड्डे वेले ही उसे वेले भाई साहब जी लग जांदे सवेरे
संध्या लो ठाने हित धरबे
और सवेर तो लैके वड्डे वेले तो लैके संध्या वेले ताई शाम ताई संध्या दा वेला हो जांदा उदों ताई लगातार बड़े हित नाल ਬੜੇ ਪ੍ਰੇਮ ਨਾਲ ਭਾਈ ਭਗਤੂ ਜੀ ਸੇਵਾ ਕਰਦੇ ਹਨ।
ਦੋਹਰਾ ਰਾਜਪੂਤ ਮੰਜ ਇੱਕ ਚੌਧਰੀ ਪ੍ਰਥਮ ਜਨਮ ਕੇ ਮਾਹੇ।
ਖਾਲਸਾ ਜੀ ਹੁਣ ਕਥਾ ਚੱਲੀ ਹੈ ਭਾਈ ਸਾਹਿਬ ਭਾਈ ਮੰਜ ਦੀ। ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ। ਭਾਈ ਮੰਜ ਦਾ ਪਰਉਪਕਾਰ ਹੈ ਆਪਣੇ ਸਾਰਿਆਂ ਉੱਤੇ ਸਾਰੇ ਸਿੱਖਾਂ ਉੱਤੇ ਭਵਿੱਖ ਚ ਜਿੰਨੇ ਸਿੱਖ ਹੋਏ ਭਾਈ ਮੰਝ ਤੋਂ ਬਾਅਦ ਸਭ ਉੱਤੇ ਭਾਈ ਮੰਝ ਦਾ ਪਰਉਪਕਾਰ ਹੈ। ਤੋ ਭਾਈ ਮੰਝ ਜੀ ਜਿਹੜੇ ਮਹਾਨ ਗੁਰਸਿੱਖ ਨੇ ਗੁਰੂ ਘਰ ਦੇ ਉਹਨਾਂ ਦੀ ਕਥਾ ਆਰੰਭ ਹੋਣ ਲੱਗੀ ਹੈ। ਰਾਜਪੂਤ ਮੰਝ ਇੱਕ ਚੌਧਰੀ, ਇਹ ਰਾਜਪੂਤ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਤੇ ਚੌਧਰੀ ਸਨ ਆਪਣੇ ਨਗਰ ਦੇ ਇਲਾਕੇ ਦੇ।
ਸੰਸਕਾਰ ਔਰ ਭਗਤ ਕੇ ਸੁਨੋ ਕਥਾ ਅਬ ਕਾਹੇ।
ਪੂਰਬਲੇ ਜਨਮ ਦੇ ਸੰਸਕਾਰ ਸੀ ਭਗਤੀ ਦੇ ਖਾਲਸਾ ਜੀ, ਕਿਉਂਕਿ ਪੂਰਬ ਜਨਮ ਅੰਕਰ ਜਬ ਪ੍ਰਗਟਿਓ ਹਰ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਜਨਮਾਂ ਦੇ ਕਰਮ ਜਾਗ ਦੇ ਅੰਕੁਰਿਤ ਹੁੰਦੇ ਉਦੋਂ ਖੇਡ ਬਣਦੀ ਹੈ। ਤੋ ਕਹਿੰਦੇ ਭਾਈ ਮੰਝ ਜੀ ਪ੍ਰਥਮ ਜਨਮ ਕੇ ਵਾਹੇ, ਪਿਛਲੇ ਜਨਮ ਦੇ ਵਿੱਚ ਇਹਨਾਂ ਅੰਦਰ ਭਗਤੀ ਦੇ ਸੰਸਕਾਰ ਸੀ, ਭਲੇ ਕਰਮ ਕੀਤੇ ਹੋਏ ਸਨ, ਸੇਵਾ ਸਿਮਰਨ ਕੀਤਾ ਹੋਇਆ ਸੀ, ਉਹ ਹੁਣ ਜਾਗ ਪਏ। ਜਦੋਂ ਜਾਗੇ ਫਿਰ ਗੁਰੂ ਸਾਹਿਬ ਨਾਲ ਮੇਲਾ ਹੋਣਾ ਹੀ ਸੀ, ਕਿਉਂਕਿ ਜਦੋਂ ਕਰਮ ਜਾਗਦੇ ਆ ਫਿਰ ਗੁਰੂ ਸਾਹਿਬ ਨਾਲ ਮੇਲ ਹੁੰਦਾ। ਗੁਰਪੂਰਾ ਭੇਟਿਓ ਵਡਭਾਗੀ, ਜਦੋਂ ਵੱਡੇ ਭਾਗ ਜਾਗਦੇ ਆ ਉਦੋਂ ਗੁਰੂ ਪੂਰੇ ਸਾਹਿਬ ਜੀ ਦਾ ਮੇਲ ਪ੍ਰਾਪਤ ਹੁੰਦਾ ਹੈ। ਤੋ ਭਾਈ ਮੰਝ ਜੀ ਦੇ ਪੂਰਬਲੇ ਜਨਮਾਂ ਦੀ ਕੀਤੀ ਭਗਤੀ ਦੇ ਜਿਹੜੇ ਸੰਸਕਾਰ ਸਨ ਉਹ ਜਾਗੇ ਨੇ, ਤੇ ਕਿਵੇਂ ਇਹਨਾਂ ਦਾ ਸਤਿਗੁਰਾਂ ਦੀ ਸ਼ਰਨ ਚ ਆਉਣਾ ਹੋਇਆ। ਮਾਂ ਕਵੀ ਜੀ ਕਹਿੰਦੇ ਸੁਣੋ ਕਥਾ ਬਤਾਹੇ, ਐਸੇ ਮਹਾਨ ਗੁਰਸਿੱਖ ਭਾਈ ਮੰਝ ਦੀ ਕਥਾ ਹੁਣ ਉਹ ਆਪ ਜੀ ਸਰਵਣ ਕਰੋ।
ਚੌਪਈ ਮਾਲ ਸਰਬ ਕਰ ਦਰਬ ਬਿਸਾਲਾ।
ਚੌਧਰੀ ਸਨ, ਘਰ ਚ ਕਮੀ ਕੋਈ ਨਹੀਂ ਸੀ, ਇਲਾਕੇ ਦੇ ਵਿਚ ਮੁਖੀਏ ਸਨ, ਘਰ ਚ ਸਭ ਮਾਲ। ਮਾਲ ਦਾ ਮਤਲਬ ਹੁੰਦਾ ਵੀ ਮਾਲ, ਡੰਗਰ ਗਊਆਂ ਮੱਝਾਂ, ਇਹਨੂੰ ਮਾਲ ਕਹਿ ਦਿੰਦੇ। ਚੰਗੀਆਂ ਵਧੀਆਂ ਲਵੇਰੀਆਂ ਗਊਆਂ ਹੋਣੀਆਂ, ਲਵੇਰੀਆਂ ਮੱਝਾਂ ਮੈਸਾਂ ਹੋਣੀਆਂ, ਫਿਰ ਵਧੀਆ ਚੰਗੇ ਘੋੜੇ ਘੋੜੀਆਂ ਘਰਾਂ ਵਿਚ ਹੋਣੇ, ਇਹਨਾਂ ਨੂੰ ਮਾਲ ਕਹਿ ਦਿੰਦੇ, ਮਾਲ ਧਨ ਹੈ। ਭਾਈ ਮੰਝ ਦੇ ਘਰ ਦੇ ਵਿਚ ਮਾਲ ਧਨ ਦੀ ਕਮੀ ਕੋਈ ਨਹੀਂ ਸੀ, ਮਾਲ ਬਹੁਤ ਸੀ, ਫਿਰ ਦਰਬ ਮਾਇਆ ਦੀ ਵੀ ਕਮੀ ਕੋਈ ਨਹੀਂ ਸੀ, ਧਨ ਦੇ ਖਜ਼ਾਨੇ ਵੀ ਖੁੱਲੇ ਸਨ।
ਸਰਵਰ ਪੀਰ ਸੇਵ ਸਭ ਕਾਲਾ।
ਖਾਲਸਾ ਜੀ ਇੱਕ ਬੜਾ ਵੱਡਾ ਦੁਖਾਂਤ ਰਿਹਾ ਸਮਾਜ ਚ, ਉਸ ਇਲਾਕੇ ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਕੋੜ ਤੋਂ ਸਮਾਜ ਨੂੰ ਮੁਕਤ ਕੀਤਾ। ਬਹੁਤ ਸਾਰੀਆਂ ਕਥਾਵਾਂ ਐਸੀਆਂ ਹੁੰਦੀਆਂ ਕਿ ਬਹੁਤ ਸਾਰੇ ਲੋਕ ਜਿਹੜਾ ਸਖੀ ਸਰਵਰ ਹੈ ਉਹਦੇ ਚੇਲੇ ਬਣੇ ਹੋਏ ਸੀ। ਹੁਣ ਉਹ ਸਖੀ ਸਰਵਰ ਦੇ ਜਿਹੜੇ ਚੇਲੇ ਬਣੇ ਨਾ ਮੁਸਲਮਾਨ ਤੇ ਨਾ ਹਿੰਦੂ, ਨਾ ਹਿੰਦੂਆਂ ਚ ਸਦੀਂਦੇ ਤੇ ਨਾ ਮੁਸਲਮਾਨਾਂ ਚ ਸਦੀਂਦੇ, ਤੇ ਸਖੀ ਸਰਵਰ ਦੀਆਂ ਸਮਾਧਾਂ ਕਬਰਾਂ ਬਣਾਈਆਂ ਹੋਣੀਆਂ ਘਰਾਂ ਚ, ਉਹਦਾ ਦਰੂਦ ਪੜ੍ਹਨਾ, ਫਾਤੀਆ ਪੜ੍ਹਨਾ, ਉੱਥੇ ਰੋਟ ਚੜਾਣੇ ਤੇ ਉਹ ਰੋਟ ਖਾਣੇ, ਢੋਲ ਵਜਾਣਾ ਵੀਰਵਾਰ ਵਾਲੇ ਦਿਨ ਸਿਰ ਖਲਾਰਨੇ, ਏਦਾਂ ਦੀਆਂ ਸਮਾਜਿਕ ਕੁਰੀਤੀਆਂ ਦੇ ਵਿੱਚ ਇਹ ਲੋਕ ਫਸੇ ਹੋਏ ਸੀ। ਤੋ ਗੁਰੂ ਪਾਤਸ਼ਾਹ ਦੇ ਸਮੇਂ ਅੱਗੇ ਹੋਰ ਵੀ ਕਥਾ ਆਵੇਗੀ। ਕਈ ਗੁਰਸਿੱਖਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੇ ਕੁਕਰਬ ਸਨ ਇਹਨਾਂ ਤੋਂ ਮੁਕਤ ਕਰਵਾਇਆ ਉਹਨਾਂ ਸਿੱਖਾਂ ਨੂੰ। ਤੋ ਇਹਦੀ ਪੂਜਾ ਬੜੀ ਸੀ ਸਰਵਰ ਦੀ, ਸਖੀ ਸਰਵਰ ਇਹਨੂੰ ਕਹਿੰਦੇ ਸੀ। ਇਧਰ ਮਾਲਵੇ ਦੇ ਇਲਾਕੇ ਚ, ਮਾਝੇ ਦੇ ਇਲਾਕੇ ਚ ਬਹੁਤ ਜ਼ਿਆਦਾ ਇਹਦਾ ਬੋਲਬਾਲਾ ਸੀ ਸਖੀ ਸਰਵਰ ਦਾ, ਇਹਦੀ ਪੂਜਾ ਬਹੁਤ ਕਰਦੇ। ਕਹਿੰਦੇ ਇਹ ਭਾਈ ਮੰਝ ਜੀ ਵੀ ਉਸੇ ਸਖੀ ਸਰਵਰ ਦੇ ਚੇਲੇ ਸੀ। ਸਰਵਰ ਪੀਰ ਸੇਵ ਸਭ ਕਾਲਾ, ਉਹ ਹਰ ਵੇਲੇ ਉਹਦੀ ਸੇਵਾ ਕਰਦੇ। ਕੁਝ ਦਹਾਕੇ ਪਹਿਲਾਂ ਇਹ ਸਮਾਪਤ ਹੋ ਗਈ ਸੀ ਸਾਰੀ ਖੇਡ, ਆ ਤਕਰੀਬਨ ਦੋ ਕੁ ਦਹਾਕਿਆਂ ਤੋਂ ਬਾਅਦ ਫਿਰ ਦੁਬਾਰਾ ਸਾਡੇ ਪੰਜਾਬ ਦੀ ਪ੍ਰਵਿਰਤੀ ਮੁੜ ਕੇ ਉਸੇ ਤਰ੍ਹਾਂ ਦੀ ਹੋ ਗਈ। ਹੁਣ ਥਾਂ ਥਾਂ ਤੇ ਪੀਰ ਨੇ ਤੇ ਉਹਨਾਂ ਪੀਰਾਂ ਦੇ ਉੱਤੇ ਮਸਤ ਬੈਠੇ ਨੇ, ਤੇ ਉਹ ਜਿਹੜੇ ਮਸਤ ਨੇ ਉਹ ਸ਼ਰਾਬਾਂ ਵੀ ਪੀਵੀ ਜਾਂਦੇ ਉੱਥੇ ਬੈਠੇ, ਸੂਟੇ ਵੀ ਲਾਈ ਜਾਂਦੇ ਨੇ ਉੱਥੇ। ਅਨਮਤੀਏ ਤਾਂ ਜਾਂਦੇ ਹੀ ਨੇ, ਪਰ ਜਦੋਂ ਪੱਗਾਂ ਵਾਲੇ ਸਿਰ ਤੇ ਦਸਤਾਰਾਂ ਬੰਨ ਕੇ ਉੱਥੇ ਖਲੋਤੇ ਹੁੰਦੇ ਵੇਖ ਕੇ ਬੜਾ ਦੁੱਖ ਹੁੰਦਾ। ਵੀ ਸਿੱਖਾ ਤੇਰੇ ਸਿਰ ਤੇ ਦਸਤਾਰ ਬੱਧੀ ਆ, ਤੂੰ ਖੜਾ ਕਿੱਥੇ ਆ? ਅੱਜ ਕੱਲ ਇਹ ਫੇਰੇ ਵਰਤਾਰਾ ਬਹੁਤ ਵਰਤ ਗਿਆ ਤੇ ਇਸ ਵਰਤਾਰੇ ਨੂੰ ਵਧਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਕਈ ਗਾਇਕਾਂ ਦਾ ਹੈ, ਕਈ ਗਾਇਕਾਂ ਦਾ, ਜਿਨ੍ਹਾਂ ਨੇ ਇਸ ਗੱਲ ਨੂੰ ਵਧਾਇਆ, ਇਹਦਾ ਪ੍ਰਚਾਰ ਕੀਤਾ ਹੋਰ ਜਾ ਕੇ। ਤੋ ਇਦਾਂ ਇਹ ਪ੍ਰਵਿਰਤੀ ਹੁਣ ਫਿਰ ਵੱਧ ਗਈ। ਗੁਰੂ ਖਾਲਸਾ ਜੀ, ਗੁਰੂ ਕਾ ਸਿੱਖ ਕੇਵਲ ਗੁਰੂ ਕਾ ਪੁਜਾਰੀ ਆ, ਅਕਾਲ ਦਾ ਪੁਜਾਰੀ ਹੈ। ਮਹਾਰਾਜ ਜੀ ਦੇ ਬਚਨ ਨੇ ਗੱਲ ਕੀਤਾ, ਸਵਾਮੀ ਜੀ ਦਾ ਇਹ ਸਵਈਆ ਸਾਡਾ ਸਾਰਿਆਂ ਦਾ ਆਦਰਸ਼ ਹੈ, ਦਸਵੇਂ ਪਾਤਸ਼ਾਹ ਦਾ ਸਵਈਆ, ਇਹ ਸਾਡੇ ਸਾਰੇ ਜੀਵਨ ਦਾ ਆਦਰਸ਼ ਹੈ, ਸਾਡੇ ਸਾਰੇ ਸਿੱਖਾਂ ਦਾ ਆਦਰਸ਼ ਹੈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਦਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ, ਗੋੜ ਮੜੀ ਮਠ ਭੂਲ ਨਾ ਮਾਨੈ। ਇਹ ਹੁਕਮ ਹੈ ਕਲਗੀਧਰ ਦਾ ਸਾਨੂੰ, ਜਾਗਦੀ ਜੋਤ ਨੂੰ ਜਪਣਾ ਖਾਲਸੇ ਨੂੰ ਹੁਕਮ ਹੈ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਕਾਲ ਪੁਰਖ ਜੀ ਜਾਗਤ ਜੋਤ ਨੇ। ਗੋਰਾ ਮੜੀਆਂ ਨੂੰ ਮਠਾਂ ਨੂੰ ਪੂਜਣਾ ਪੰਥ ਦਾ ਪੰਥ ਦੀ ਬਿਰਤੀ ਨਹੀਂ ਹੈ। ਸੋ ਭਾਈ ਮੱਝ ਜੀ, ਪਿਛਲਾ ਜੀਵਨ ਇਹਨਾਂ ਦਾ ਐਸਾ ਸੀ, ਘਰ ਦੇ ਵਿੱਚ ਸਖੀ ਸਰਵਰ ਦੀ ਜਗ੍ਹਾ ਬਣਾਈ ਹੋਈ, ਕਬਰ ਜੀ ਬਣਾਈ ਹੋਈ, ਉਹਦੀ ਪੂਜਾ ਕਰਦੇ, ਉਹਦੀ ਆਰਾਧਨਾ ਕਰਦੇ ਸਨ।
ਸੋ ਮਹਿਮਾ ਸਤਿਗੁਰ ਕੀ ਸੁਣ ਕੇ,
ਭਾਈ ਮੱਝ ਨੇ ਗੁਰੂ ਸਾਹਿਬ ਦੀ ਮਹਿਮਾ ਸੁਣੀ। ਪਹਿਲਾਂ ਸਰਵਰ ਦੇ ਚੇਲੇ ਸੀ ਤੇ ਕੱਚੇ ਗੁਰੂ ਤੋਂ ਹੁਣ ਮੁਕਤੀ ਥੋੜੀ ਮਿਲਣੀ ਸੀ, ਕਬਰਾਂ ਨੂੰ ਪੂਜ ਕੇ ਮੋਕਸ਼ ਥੋੜੀ ਪ੍ਰਾਪਤ ਹੋਣੀ ਸੀ, ਉਹਦੇ ਲਈ ਉਪਦੇਸ਼ ਚਾਹੀਦਾ ਸੀ ਪੂਰੇ ਗੁਰੂ ਦਾ। ਗੁਰੂ ਸਾਹਿਬ ਦੀ ਮਹਿਮਾ ਸੁਣੀ, ਫਿਰ ਪੂਰਵਲੇ ਜਨਮਾਂ ਦੇ ਭਾਗ ਚੰਗੇ ਉਹ ਜਾਗ ਪਏ ਕਿ ਗੁਰੂ ਅਰਜਨ ਦੇਵ ਸਾਹਿਬ ਦੀ ਮਹਿਮਾ ਭਾਈ ਮੱਝ ਨੇ ਸੁਣੀ। ਪੰਜਵੇਂ ਪਾਤਸ਼ਾਹ ਦਾ ਪ੍ਰਤਾਪ, ਗੁਰੂ ਅਰਜਨ ਸਾਹਿਬ ਦੀ ਵਡਿਆਈ ਸੁਣੀ ਕਿ ਤਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹੋ ਭਾਰ, ਭਨ ਮਥੁਰਾ ਕਛ ਭੇਦ ਨਹੀਂ, ਗੁਰੇ ਅਰਜਨ ਪ੍ਰਤੱਖ ਹਰ। ਇਸ ਧਰਤੀ ਤੇ ਪ੍ਰਤੱਖ ਹਰੀ ਗੁਰੂ ਅਰਜਨ ਸਾਹਿਬ ਦੇ ਸਰੂਪ ਚ ਵਰਤ ਰਹੇ ਨੇ। ਮਹਾਰਾਜ ਪੰਜਵੇਂ ਪਾਤਸ਼ਾਹ ਦੀ ਵਡਿਆਈ, ਗੁਰੂ ਅਰਜਨ ਦੇਵ ਸਾਹਿਬ ਦੀ ਸੋਭਾ ਭਾਈ ਮੱਝ ਨੇ ਸੁਣੀ।
ਸ਼ਬਦ ਸੁਣੇ ਅਰਥਨ ਕੋ ਗੁਣ ਕੈ,
ਕਿਸੇ ਗੁਰੂ ਕੇ ਸਿੱਖ ਤੋਂ ਗੁਰਬਾਣੀ ਸੁਣੀ, ਗੁਰਬਾਣੀ ਸੁਣੀ, ਗੁਰੂ ਕੇ ਸ਼ਬਦ ਸੁਣੇ, ਉਹਨਾਂ ਸ਼ਬਦਾਂ ਨੂੰ ਸੁਣ ਕੇ ਉਹਨਾਂ ਦੇ ਅਰਥਾਂ ਨੂੰ ਵਿਚਾਰਿਆ। ਗੁਰਬਾਣੀ ਸੁਣੀ ਕਿਸੇ ਗੁਰਸਿੱਖ ਦੇ ਪਾਸੋਂ, ਔਰ ਉਸ ਗੁਰਬਾਣੀ ਨੂੰ ਸੁਣ ਕੇ ਉਸ ਗੁਰਬਾਣੀ ਦੇ ਅਰਥਾਂ ਨੂੰ ਵਿਚਾਰਿਆ।
ਉਹਦੇ ਭਗਤ ਪੂਰਬ ਕੀ ਭਈ,
ਪੂਰਵਲੇ ਜਨਮ ਚ ਭਗਤੀ ਤਾਂ ਸੀਗੀ, ਉਹ ਪ੍ਰਗਟ ਹੋ ਗਏ ਜਦੋਂ ਗੁਰਬਾਣੀ ਸੁਣੀ, ਗੁਰਬਾਣੀ ਨੂੰ ਅਰਥਾਂ ਸਹਿਤ ਵਿਚਾਰਿਆ ਤੇ ਪੂਰਵਲੇ ਜਨਮਾਂ ਦੀ ਭਗਤੀ ਦੇ ਸੰਸਕਾਰ ਜਿਹੜੇ ਸਨ ਉਹ ਜਾਗ ਪਏ।
ਗੁਰਦਰਸ਼ਨ ਕੀ ਰੁਚ ਉਪਜਈ,
ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨਾਂ ਦੀ ਰੁਚੀ ਜਾਗ ਪਈ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਦਰਸ਼ਨਾਂ ਦਾ ਚਾ ਜਾਗ ਪਿਆ।
ਜਨਮ ਸਫਲ ਕਰ ਬੇ ਬਹੁ ਬਾਂਛੇ,
ਮਨ ਇੱਛਾ ਹੋਈ ਐਸੇ ਜਨਮ ਬੜੇ ਬਤੀਤ ਕਰ ਲਏ ਨੇ, ਹੁਣ ਆ ਜਨਮ ਸਫਲਾ ਕਰ ਲਵਾਂ ਗੁਰੂ ਕੀ ਸੇਵਾ ਕਰਕੇ, ਇਹ ਜਨਮ ਹੁਣ ਇਸ ਵੇਰੀ ਸਫਲ ਹੋ ਜਾਵੇ।
ਕਿਤਕ ਦਿਵਸ ਇੱਛਾ ਚਿੱਤ ਆਛੇ,
ਕਾਫੀ ਦਿਨ ਪਹਿਲਾਂ ਮਨ ਚ ਇੱਛਾ ਬਣੀ ਰਹੀ ਪਰ ਸਬੱਬ ਨੀ ਬਣਿਆ ਜਾਣ ਦਾ, ਜਦੋਂ ਦਰਸ਼ਨਾਂ ਦਾ ਸਬੱਬ ਬਣਨਾ ਸੀ ਉਦੋਂ ਹੀ ਆਉਣਾ ਸੀ, ਇੱਛਾ ਹੋ ਗਈ ਗੁਰੂ ਸਾਹਿਬ ਦੇ ਦਰਸ਼ਨਾਂ ਦੀ, ਗੁਰਬਾਣੀ ਪੜਿਆ ਕਰਨ ਵਿਚਾਰਿਆ ਕਰਨ, ਸਬੱਬ ਬਣੇ ਵੀ ਕੁਝ ਗੁਰਸਿੱਖਾਂ ਦੀ ਸੰਗਤ ਵਿੱਚ ਜਾਵਾਂਗੇ ਤੇ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ। ਭਾਈ ਮੱਝ ਜੀ ਗੁਰੂ ਸਾਹਿਬ ਦੇ ਚਰਨਾਂ ਚ ਆ ਰਹੇ ਨੇ, ਸੇਵਾ ਟਹਿਲ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ब्रह्म
अविनाश
हे पूरन हे सर्व मैं हे संगी हे निरंकार हे गोविंद हे गुण निदान हे अपरंपर हर हरे
हैपी होवन हार
हे संतहत सदा संग
निधाराया धार
ठाकुर हों दास रूप
मैं निर्गुण गुण नहीं कोई
नानक दीज नाम दान
रखो ही है परो
प्रभु शरणागति
कृपा निध दयाल
एक अखर हर मन बस्त
नानक होत निहाल
गुरु नाम जहाज है
चढ़े सोयो तरे पार
शरदा कर सेवंदे
गुर पार उतारन हार
वाहे गुरु नाम जहाज है
चढ़े सोयो तरे पार
शरदा कर सेवंदे
गुर पार उतारन हार
वाहे गुरु जी का खालसा वाहे गुरु जी की फतेह।